ਨੌ ਬਿਸ਼ੰਬਰ ਕੋਡੀਆ ਨਿਤ ਗੁਰੂ ਹਿਤ ਪਾਂਚ।
ਸੁਣੋ ਬਿਸ਼ੰਬਰ ਦਾਸ, ਤੁਹਾਨੂੰ ਦੱਸਾਂ ਗੱਲ, ਪੰਜ ਕੌਡੀਆਂ ਰੋਜ਼ ਗੁਰਾਂ ਦੇ ਨਿਮਿੱਤ ਕੱਢ ਦਿਆ ਕਰੋ।
ਧਨ ਹੋਵੇ ਬਖਸ਼ਿਆ ਸਗਲ ਸੁਖ ਸੰਪਤ ਰਤ ਰਾਂਚ।
ਮਹਾਰਾਜ ਕਹਿੰਦੇ ਦੇਖ ਬਈ, ਜੇ ਪੰਜ ਕੌਡੀਆਂ ਰੋਜ਼ ਤੂੰ ਕਰਦਾ ਗੁਰੂ ਦੇ ਨਿਮਿੱਤ ਰੱਖ ਕੇ ਅਰਦਾਸ ਕਰੇ ਤੇ ਉਹਨੂੰ ਫਿਰ ਧਨ ਬਹੁਤਾ ਬਖਸ਼ਦੇ ਹਾਂ ਅਸੀਂ ਤੇ ਸਾਰੇ ਸੁੱਖ ਸੰਪਦਾ ਉਹਨੂੰ ਮਿਲਣਗੇ ਤੇ ਗੁਰਾਂ ਦੀ ਪ੍ਰੀਤੀ ਵਿਚ ਰਚਿਆ ਰਹੇਗਾ। ਇਸ ਤਰ੍ਹਾਂ ਕਿਸੇ ਦੁਕਾਨਦਾਰ ਦਾ ਕੰਮ ਨਹੀਂ ਚੱਲਦਾ। ਮੈਂ ਤਾਂ ਇਹ ਪਹਿਲਾਂ ਵੀ ਅਰਦਾਸਾਂ ਬੜੇ ਸਾਲ ਤੋਂ ਕੀਤੀਆਂ, ਬਹੁਤ ਸਾਲ ਹੋ ਗਏ। ਆਮ ਤੌਰ ਤੇ ਆਮ ਗੁਰਦੁਆਰਿਆਂ ਵਿਚ ਇਹਨਾਂ ਅਰਦਾਸਾਂ ਨੂੰ ਲਗਭਗ ਛੱਡ ਹੀ ਜਾਂਦੇ ਨੇ, ਕਿਉਂ ਇਹ ਥੋੜੀਆਂ ਜਿਹੀਆਂ ਅਰਦਾਸਾਂ ਦਾ ਖੁਲਾਸਾ ਕਰਨਾ ਔਖਾ ਹੈ ਇਹਨਾਂ ਦਾ, ਕਿਉਂਕਿ ਇਹ ਇੱਕ ਤਾਂ ਉਹਦੀ ਕਹਾਣੀ ਥੱਲੇ ਉਹਦਾ ਮੋਰਲ, ਉਹ ਤਾਂ ਸੌਖਾ ਮੋਰਲ ਕੱਢਣਾ ਤਾਂ, ਪਰ ਕੱਲਾ ਮੋਰਲ ਲੈ ਲਈਏ ਕਿਸੇ ਤੋਂ ਉਹ ਕਹਾਣੀ ਬਣਾਵੇ ਉਹਦੀ, ਉਹ ਔਖੀ ਹੈ। ਇਹਦੇ ਕਰਕੇ ਜ਼ੋਰ ਬੜਾ ਲੱਗਦਾ ਦਿਮਾਗ ਦਾ। ਤੋ ਕੋਈ ਗੁਰਸਿੱਖ ਸੀ ਕਹਿੰਦਾ ਮੇਰਾ ਕੰਮ ਹੀ ਨਹੀਂ ਚੱਲਦਾ, ਦੁਕਾਨ ਨਹੀਂ ਚੱਲਦੀ। ਮੈਂ ਕਿਹਾ ਮਹਾਰਾਜ ਦੇ ਨਿਮਿੱਤ ਕਿੰਨੇ ਪੈਸੇ ਕੱਢਦਾ? ਕਹਿੰਦਾ ਸ਼ਾਮ ਨੂੰ 2 ਰੁਪਏ ਟੋਕਰੀ ਚ ਪਾਉਣਾ ਕਾਰ ਸੇਵਾ ਵਾਲਾਂ ਦੀ ਤੇ 2.5 ਰੁਪਏ ਦੀ ਉਦੋਂ ਦੇਖਦੀ ਪਰਚੀ ਗੁਰਦੁਆਰਾ ਮੋਤੀ ਬਾਗ ਨੇ, 8 ਕਾਨੇ ਮੈਂ ਗੋਲਕ ਚ ਪਾਉਣਾ। ਮੈਂ ਕਿਹਾ ਬੱਸ ਵਾਲੇ ਨੂੰ ਟਿਕਟ ਜਦੋਂ ਆਪਾਂ ਲੈਂਦੇ ਹਾਂ ਅੰਮ੍ਰਿਤਸਰ ਸਾਹਿਬ ਜਾ ਕੇ ਟਿਕਟ ਲੈਂਦੇ ਹਾਂ ਕਿ ਇੱਥੋਂ ਹੀ ਲੈ ਲੈਂਦੇ ਹੁੰਦੇ ਹਾਂ? ਕਹਿੰਦਾ ਆਪਾਂ ਟਿਕਟ ਤਾਂ ਪਹਿਲਾਂ ਲੈਂਦੇ ਤਾਂ ਪਹਿਲਾਂ ਪੈਸੇ ਮੰਗਦੇ ਹੈ। ਮੈਂ ਕਿਹਾ ਮਹਾਰਾਜ ਨੂੰ ਸ਼ਾਮ ਨੂੰ ਸਵੇਰੇ ਹੀ ਆ ਜਾ ਕਰ, 5 ਰੁਪਏ ਗੋਲਕ ਚ ਪਾ ਦਿਆ ਕਰ ਤੇ 5 ਰੁਪਏ ਦੇਖ ਕਰਾ ਦਿਆ ਕਰ। ਮਹਾਰਾਜ ਨੂੰ ਦਸਵੰਧ ਆਪਾਂ ਪਹਿਲਾਂ ਕੱਢ ਕੇ ਰਾਜੀ ਨਹੀਂ ਗਏ, ਬਾਬਾ ਜੇ ਕੰਮ ਕਰੇਗਾ ਤਾਂ ਪੈਸੇ ਦੇਵਾਂਗੇ। ਇਹ ਕਿੱਧਰਲੀ ਸਿੱਖੀ ਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰਗੋਪਾਲ ਬਿਸ਼ੰਬਰ ਦਾਸ, 5 ਪੈਸੇ ਸਵੇਰੇ ਹੀ ਕੱਢ ਦੇਣੇ ਆ ਔਰ ਸਵੇਰੇ ਦੇਗ ਬਣਾਉਣੀ ਆ, ਸਵੇਰੇ ਅਰਦਾਸ ਕਰਨੀ ਆ। ਇਸ ਤਰ੍ਹਾਂ ਸੁਣੋ ਬਈ, ਮਹਾਰਾਜ ਸੱਚੇ ਪਾਤਸ਼ਾਹ ਕੋਲ ਪਹਿਲਾਂ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋਈ, ਦਰਬਾਰ ਸਾਹਿਬ ਦੇ ਆਲੇ ਦੁਆਲੇ ਮਾਈ ਸੇਵਾ ਬਾਜ਼ਾਰ ਦੀ ਰਚਨਾ ਹੋਈ, ਦੁਕਾਨਦਾਰ ਇਕੱਠੇ ਹੋ ਕੇ ਆ ਗਏ ਮਹਾਰਾਜ ਕੋਲ। ਕਹਿੰਦੇ ਮਹਾਰਾਜ ਸਾਡਾ ਤਾਂ ਕੁਝ ਗੁਜ਼ਾਰਾ ਜਿਹਾ ਹੁੰਦਾ ਨਹੀਂ, ਦੁਕਾਨ ਤੇ ਕੋਈ ਗਾਹਕ ਨਹੀਂ ਆਉਂਦਾ, ਮਾੜਾ ਮੋਟਾ ਰੋਟੀ ਪਾਣੀ ਚੱਲਦਾ। ਮਹਾਰਾਜ ਕਹਿੰਦੇ ਜਿਹੜੇ ਤੁਹਾਡੇ ਚੋਂ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਆ, ਫਿਰ ਹਰਿਮੰਦਰ ਸਾਹਿਬ ਨਹਾਉਂਦੇ ਆ ਕੇ ਇਸ਼ਨਾਨ ਕਰਦੇ ਆ, ਉਹ ਖੜੇ ਹੋਏ ਤਾਂ ਜ਼ਰਾ 400-500 ਜਾਣਾ ਸੀ ਵਿੱਚੋਂ, ਮਿਸਾਂ ਹੀ 100 ਕੁ ਬੰਦਾ ਖੜਾ ਹੋਇਆ। ਮਹਾਰਾਜ ਅਸੀਂ ਨਹਾਉਂਦੇ ਆ ਕੇ। ਮਹਾਰਾਜ ਕਹਿੰਦੇ ਤੁਹਾਡੇ ਚੋਂ ਜਪਜੀ ਸਾਹਿਬ ਦਾ ਪਾਠ ਕਿੰਨੇ ਜਾਣੇ ਕਰਦੇ ਆ? ਉਹ ਫਿਰ 50 ਕੁ ਜਾਣੇ ਰਹਿ ਗਏ। ਮਹਾਰਾਜ ਕਹਿੰਦੇ ਫਿਰ ਹਰਿਮੰਦਰ ਸਾਹਿਬ ਕਿੰਨੇ ਕੁ ਜਾਣੇ ਆਉਂਦੇ ਮੱਥਾ ਟੇਕਣ? ਫਿਰ 20 ਕੁ ਜਾਣੇ ਹੀ ਰਹਿ ਗਏ। ਕਹਿੰਦੇ ਲੱਛਮੀ ਹਰਿਮੰਦਰ ਸਾਹਿਬ ਦੇ ਵਿੱਚ ਵਾਸਾ ਕਰਦੀ ਸਾਡੇ ਕੋਲ, ਜਿਹੜਾ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹ ਕੇ ਕੜਾਹ ਪ੍ਰਸ਼ਾਦ ਦੀ ਦੇਖ ਕਰਾ ਕੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਦੁਕਾਨ ਤੇ ਜਾਊ, ਇੱਥੋਂ ਲੱਛਮੀ ਉਹਦੇ ਨਾਲ ਭੇਜ ਦਿਆਂਗੇ, ਉਹਦੇ ਕੋਲ ਖੁੱਲ੍ਹੀ ਲੱਛਮੀ ਆਊਗੀ। ਤੇ ਜਿਹੜਾ ਹਰਿਮੰਦਰ ਸਾਹਿਬ ਮੱਥਾ ਨਹੀਂ ਟੇਕਣ ਆ ਸਕਦਾ, ਸ਼ਾਮ ਨੂੰ ਤੁਸੀਂ ਦੁਕਾਨਾਂ ਨੂੰ ਤਾਲੇ ਲਾ ਕੇ ਫੇਰ ਆਉਂਦੇ ਹੋ, ਤੁਹਾਡੀ ਮਰਿਆਦਾ ਹੀ ਗਲਤ ਹੈ। ਆਪਣੇ ਕੋਲ ਵੀ ਬੜਾ ਕੁਛ ਹੈ, ਇੱਥੇ ਕੀ ਹੈ? ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ, ਸਭ ਥਾਈ ਹੁਣ ਸਹਾਏ। ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਥੇ ਆ ਕੇ ਮੱਥਾ ਟੇਕਣਾ ਦੇਖ ਕਰਨੀ, ਫਿਰ ਨੌ ਨਿਧੀਆਂ ਧੌਂਦੀਆਂ ਨਾਲ ਜਾਂਦੀਆਂ ਹਨ।
ਮੇਰੀ ਸਿੱਖਿਆ ਜਾਣਕੈ ਨਰ ਨਾਰੀ ਚੇਤ।
ਮੇਰੀ ਸਿੱਖਿਆ ਜਾਣ ਕੇ ਕਹੋ ਵੀ ਦਸਵੇਂ ਪਾਤਸ਼ਾਹ ਦੀ ਸਿੱਖਿਆ ਹੈ, ਸਭ ਨਰ ਨਾਰੀ ਮਾਈ ਭਾਈ ਇਸ ਸਿੱਖਿਆ ਨੂੰ ਆਪਣੇ ਮਨ ਦੇ ਅੰਦਰ ਯਾਦ ਰੱਖਿਆ ਕਰੋ।
ਬਾਣੀ ਗੁਰ ਸੁਰ ਕੀ ਰਹਿਤ ਰਹਿਣੀ ਸੁਚੇਤ।
ਆਪਣੀ ਰਹਿਣੀ ਦੇ ਵਿੱਚ ਹਮੇਸ਼ਾ ਸੁਚੇਤ ਰਹੋ। ਬਾਣੀ ਜਿਹੜੀ ਹੈ ਨਾ ਗੁਰੂ ਦੀ, ਰਹਿਤ ਮਰਿਆਦਾ ਦੇਵਤਿਆਂ ਵਾਂਗੂ ਸੋਹਣੀ ਰੱਖਿਆ ਕਰੋ। ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੇ ਵਾਰ। ਤਾਂ ਇਸੇ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਰਹਿਣੀ ਦੇ ਵਿੱਚ ਸੁਚੇਤ ਵੀ ਰਹਿਣਾ, ਸਾਵਧਾਨ ਵੀ ਰਹਿਣਾ ਕਿ ਇਹ ਚੀਜ਼ ਖਾਣ ਵਾਲੀ ਹੈ, ਇਹ ਨਹੀਂ ਖਾਣ ਵਾਲੀ ਹੈ। ਜਾਂ ਮਰਿਆਦਾ ਦੇ ਵਿੱਚ ਸੁਚੇਤ ਰਹੋ, ਕੰਘਾ ਰਾਤ ਨੂੰ ਸੁੱਤਿਆਂ ਕਿਤੇ, ਕਿਰਪਾਨ ਕਿਤੇ, ਅਸੀਂ ਜੇ ਮਰਿਆਦਾ ਨਹੀਂ ਚਾਹੀਦੀ ਸਾਨੂੰ। ਸਿੱਖ 24 ਘੰਟੇ 5 ਕਕਾਰੀ ਰਹੇ, ਇਹਨੇ ਕਕਾਰ ਹੀ ਘੱਟ ਜਾਣ ਸਿੱਖ ਦੇ ਕਿਤੇ।
ਜਾਮ ਨਹਾਈਏ ਨਾਮ ਦਿਆਈਏ ਘਰ ਕੀ ਜੈਕਾਰ।
ਜਾਮ ਹੁੰਦਾ ਪਹਿਰ, ਪਹਿਰ ਰਾਤ ਰਹਿੰਦੀ, ਇਸ਼ਨਾਨ ਕਰੋ ਤੜਕੇ 2:30-3 ਵਜੇ, 1:15 1:15-2 ਵੱਜ ਜਾਂਦੇ, 2:30-3 ਨਾਮ ਧਿਆਈਏ, ਫਿਰ ਉੱਠ ਕੇ ਵਾਹਿਗੁਰੂ ਕਰਿਆ ਕਰੋ, ਨਿਤਨੇਮ ਕਰਿਆ ਕਰੋ, ਫਿਰ ਘਰ ਕੀ ਜੈਕਾਰ, ਫਿਰ ਆਪਣੇ ਕੰਮਾਂ ਕਾਰਾਂ ਨੂੰ ਜਾਇਆ ਕਰੋ। ਇਸ ਤਰ੍ਹਾਂ ਆਪਣੇ ਜੀਵਨ ਨੂੰ ਬਣਾ ਲਓ ਸੋਹਣਾ।
ਥੋੜਾ ਬੋਲ ਸਾਚਾ ਰੋਲ, ਇੱਕ ਮਨ ਸੰਕਟ ਆਰ।
ਇੱਕ ਤਾਂ ਗੱਲਾਂ ਨਹੀਂ ਜ਼ਿਆਦਾ ਕਰਨੀਆਂ, ਥੋੜਾ ਬੋਲਣਾ, ਸਾਰਾ ਦਿਨ ਟਰ ਟਰ ਕਰੀ ਜਾਣਾ ਉਹ ਵੀ ਨਹੀਂ ਚੰਗਾ। ਸੱਚਾ ਰੋਲ ਹੁੰਦਾ ਇਕੱਤਰ ਕਰਨਾ, ਸੱਚ ਨਾਮ ਨੂੰ ਇਕੱਠਾ ਕਰੋ, ਸਾਰਾ ਦਿਨ ਬੋਲੋ ਘੱਟ, ਵਾਹਿਗੁਰੂ ਜ਼ਿਆਦਾ ਕਰਿਆ ਕਰੋ, ਇੱਕ ਮਨ ਰਹੋ, ਟਿਕਾ ਕੇ ਰੱਖੋ ਆਪਣੇ ਮਨ ਨੂੰ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਰੇ ਤੁਹਾਡੇ ਜਿਤਨੇ ਵੀ ਸੰਕਟ ਨੇ ਨਾ ਉਹ ਦੂਰ ਹੋ ਜਾਣਗੇ।
ਮਨ ਕਾ ਮਾਰਨ ਸੁਗਮੈ ਤਨ ਕੋ ਬੰਦੋ ਆਦ।
ਮਹਾਰਾਜ ਕਹਿੰਦੇ ਮਨ ਦਾ ਮਾਰਨਾ ਤਾਂ ਔਖਾ ਭਾਈ, ਤੁਹਾਨੂੰ ਸੌਖੀ ਗੱਲ ਇਹ ਦੱਸਦੇ, ਪਹਿਲਾਂ ਸਰੀਰ ਨੂੰ ਮਾਰੋ, ਭਾਵ ਸਰੀਰ ਨੂੰ ਰੋਕੋ, ਮਾੜੇ ਕੰਮਾਂ ਤੋਂ ਪਹਿਲਾਂ ਬਾਹਰੋਂ ਸਰੀਰ ਨੂੰ ਰੋਕਣਾ, ਫੇਰ ਮਨ ਆਪਣੇ ਆਪ ਹੀ ਰੁਕਣ ਲੱਗ ਜਾਂਦਾ ਹੈ।
ਸੁਧ ਬਿਹਾਰੀ ਕਾਰਗੁਰ ਦੋਖ ਛੋਡੀਏ ਬਾਦ।
ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸ਼ੁੱਧ ਕਾਰਜ ਕਰੋ, ਭਾਵ ਜਿਹੜਾ ਵਿਵਹਾਰ ਕਰਨਾ ਹੈ, ਉਹ ਜਿਹੜਾ ਦੋਖ ਨੇ, ਦੋਸ਼ ਦੇਖਣੇ ਨੇ, ਝਗੜੇ ਕਰਨੇ ਨੇ, ਇਹ ਛੱਡ ਕੇ ਵਿਵਹਾਰ ਦੇ ਸ਼ੁੱਧ ਹੋ ਜਾਓ।
ਮਾਲ ਲਾਲ ਅਰ ਸਾਲ ਮੈਂ ਖਾਲ ਚਾਲ ਵਾ ਚਾਲ।
ਮਾਲ ਜਿਹੜਾ ਹੁੰਦਾ ਧਨ ਦੌਲਤ ਪਦਾਰਥ, ਲਾਲ ਹੀਰੇ ਮੋਤੀ, ਸ਼ਾਲ ਜਿਹੜੇ ਉੱਪਰ ਲੈਣ ਵਾਲੇ ਕੀਮਤੀ ਯਾਦਕ ਨੇ, ਇਹ ਮਿਲਦੇ ਰਹਿਣ ਚਾਹੇ ਨਾ ਮਿਲਣ। ਚਾਲ ਵਾ ਚਾਲ, ਜੋੜਾ ਟੁੱਟਿਆ ਮਿਲ ਜੇ, ਚਾਹੇ ਜੁੱਤੀ ਪਾਉਣ ਨੂੰ ਸਾਬਤ ਸਬੂਤੀ ਵਧੀਆ ਜੁੱਤੀ ਮਿਲ ਜਾਵੇ, ਪਰ ਸਿਦਕ ਨਾ ਛੱਡੇ ਕਦੇ ਵੀ।
ਸਿਦਕ ਗੁਰੂ ਕਾ ਐਨ ਠੀਕ ਇਹੀ ਸਿੱਖ ਕਾ ਸਵਾਲ।
ਸਿੱਖ ਇਹੀ ਅਰਦਾਸ ਕਰੇ ਕਿ ਮਹਾਰਾਜ ਸੱਚੇ ਪਾਤਸ਼ਾਹ ਚਾਹੇ ਮੈਨੂੰ ਅੱਧੀ ਰੋਟੀ ਮਿਲੇ, ਚਾਹੇ ਕੱਪੜੇ ਪਾਟੇ ਮਿਲਣ, ਚਾਹੇ ਮੈਨੂੰ ਮਖਮਲੀ ਬਿਸਤਰੇ ਮਿਲ ਜਾਣ, ਹੀਰੇ ਮੋਤੀ ਮਿਲ ਜਾਣ, ਗਰੀਬੀ ਵਿਚ ਵੀ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ ਔਖੇ ਸੌਖੇ ਜਿਵੇਂ ਮਰਜ਼ੀ ਰਹੀਏ ਪਰ ਤੇਰਾ ਨਾਮ ਨਾ ਵਿਸਰੇ।
ਸਿੱਖ ਕੀਆ ਤਵ ਹਰ ਗੋਪਾਲ ਚਰਨ ਪਾਹੁਲੀ ਦੇ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੋਪਾਲ ਹੋਣਾ ਨੂੰ ਹਲੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਾਇਆ ਇਹਨਾਂ ਨੂੰ, ਕਿਉਂ ਇਹ ਬਾਣੀਏ ਪੁੱਤ ਨੇ, ਹੌਲੀ ਹੌਲੀ ਇਹਨਾਂ ਨੂੰ ਲਿਆਉਣਗੇ ਇਸ ਪਾਸੇ ਨੂੰ। ਜੋ ਮਹਾਰਾਜ ਕਹਿੰਦੇ ਇੱਕਦਮ ਤਾਂ ਤੁਹਾਨੂੰ ਇਸ ਪਾਸੇ ਲਾਉਂਦੇ, ਕਹਿ ਦਿਓ ਜ਼ਰੂਰ ਦੇਣਗੇ, ਅਗਲੇ ਪ੍ਰਸੰਗ ਵਿਚ ਕੱਲ ਨੂੰ ਸੁਣਾਂਗੇ, ਕਹਿਣਗੇ ਜ਼ਰੂਰ ਭਾਈ ਕਦੇ ਨਾ ਕਦੇ ਫਿਰ ਖੰਡੇ ਬੱਟ ਦਾ ਅੰਮ੍ਰਿਤ ਛਕ ਲਿਓ। ਕਿਉਂ ਮਹਾਰਾਜ ਨੇ ਚਰਨ ਪਹੁਲ ਦੇ ਕੇ ਇਹਨਾਂ ਨੂੰ ਆਪਣਾ ਹਰ ਗੋਪਾਲ ਨੂੰ, ਕਿਉਂ ਹਰ ਗੋਪਾਲ ਵਾਲੇ ਇੰਨਾ ਕਾਮਯਾਬ ਨੀ ਨਾ ਹੈ, ਆਪਾਂ ਦੇਖਿਆ ਹੀ ਕਿਹੋ ਜੀ ਸ਼ਰਧਾ ਉਹਦੀ, ਕਦੇ ਮਹਾਰਾਜ ਕਹਿੰਦੇ ਅੰਮ੍ਰਿਤ ਛਕਾ ਦੀਏ ਘਰ ਜਾ ਕੇ ਕਿਰਪਾਨ ਫੇਰ ਲਾ ਦੇਵੇ, ਐਵੇਂ ਆਖੇ ਮਹਾਰਾਜ ਨੇ ਐਵੇਂ ਇੰਨੇ ਪੈਸੇ ਲੈ ਕੇ ਪਤਾਸਿਆਂ ਦਾ ਪਾਣੀ ਜਿਹਾ ਪਿਆ ਤਾਂ ਆਖੇ ਅੰਮ੍ਰਿਤ ਆ ਇਹੋ ਜਿਹੇ ਸਿੱਖ ਦਾ ਕੀ ਆ। ਮਹਾਰਾਜ ਕਹਿੰਦੇ ਪਹਿਲਾਂ ਚਰਨ ਪਹੁਲ ਬਖਸ਼ਿਸ਼ ਕੀਤੀ, ਮਰਿਆਦਾਵਾਂ ਦੱਸੀਆਂ, ਹੋਰ ਕਈ ਕੁਛ ਦੱਸ ਕੇ ਫੇਰ ਤੋਰਿਆ ਕੱਲ ਨੂੰ ਸ਼ਰਵਣ ਕਰਾਂਗੇ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਕਿੰਨਾ ਸੋਹਣਾ ਪ੍ਰਚਾਰ ਉਪਦੇਸ਼ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਜੇ ਇੰਨਾ ਕੁਝ ਸੁਣ ਕੇ ਵੀ ਨਹੀਂ ਆਪਣੇ ਮਨ ਸਿੱਧੇ ਹੁੰਦੇ, ਮਹਾਰਾਜ ਕਹਿੰਦੇ ਫੇਰ ਅਸੀਂ ਕੀ ਕਰੀਏ, ਤੁਹਾਨੂੰ ਇੰਨਾ ਕੁਛ ਤਾਂ ਦੱਸ ਦਿੱਤਾ, ਇੰਨਾ ਕੁਛ ਸੁਣਾ ਤਾ, ਇੰਨੀਆਂ ਅਰਦਾਸਾਂ ਦੱਸ ਦਿੱਤੀਆਂ, ਇਹਨਾਂ ਦੇ ਉੱਤੇ ਅਮਲ ਕਰਨਾ ਚਾਹੀਏ ਸਾਰਿਆਂ ਨੂੰ, ਲੋੜ ਹੈ ਅਮਲ ਕਰਨ ਦੀ ਅੱਜ ਦੇ ਦਿਨਾਂ ਦੇ ਵਿੱਚ। ਸਭ ਤੋਂ ਵੱਡਾ ਹੈ ਨਾਮ, ਮਹਾਰਾਜ ਕਹਿੰਦੇ ਗੱਲਾਂ ਨਾ ਕਰੋ, ਸਾਰੇ ਜਣੇ ਪਿਆਰ ਨਾਲ ਜਪੋ ਵਾਹਿਗੁਰੂ ਵਾਹਿਗੁਰੂ
ਸਤਿਨਾਮ ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇਰਾ ਹਰ ਗੋਪਾਲ ਸਿੱਖ ਹੋਏ ਕਰ ਪਿਤਾ ਬਿਸ਼ੰਬਰ ਦਾਸ ਹੱਥ ਜੋੜ ਬੂਜਨ ਲਗਿਓ ਸ੍ਰੀ ਸਤਿਗੁਰ ਕੇ ਪਾਸ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਖਾਲਸੇ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੋ ਗੁਰਾਂ ਦਾ ਅਮੋਲਕ ਖਜ਼ਾਨਾ ਹੈ, ਅਰਦਾਸ ਬੇਨਤੀ ਕਰਨੀ ਗੁਰਾਂ ਦੇ ਚਰਨਾਂ ਦੇ ਵਿੱਚ, ਸੋ ਅਰਦਾਸ ਦੇ ਨਾਲ ਹੀ ਸਾਰੇ ਕਾਰਜ ਪ੍ਰਾਰੰਭ ਹੁੰਦੇ ਨੇ। ਹਰ ਕਾਰਜ ਤੋਂ ਪਹਿਲਾਂ ਗੁਰਸਿੱਖ ਅਰਦਾਸ ਕਰਦਾ ਹੈ, ਹਰ ਕਾਰਜ ਦੇ ਸਮਾਪਤੀ ਤੋਂ ਬਾਅਦ ਫਿਰ ਧੰਨਵਾਦ ਦੀ ਅਰਦਾਸ ਕਰਦਾ। ਸੋ ਐਸੀਆਂ ਜ਼ਿੰਦਗੀ ਦੇ ਅੰਦਰ ਕਈ ਅਰਦਾਸਾਂ ਸਮੇਂ ਸਮੇਂ ਅਨੁਸਾਰ ਆਈਆਂ ਨੇ। ਗੁਰਸਿੱਖਾਂ ਨੂੰ ਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਅਰਦਾਸ ਕਰਨ ਦਾ ਢੰਗ ਤਰੀਕਾ ਕੀ ਹੈ। ਸੋ ਆਓ, ਸਤਿਗੁਰੂ ਮਹਾਰਾਜ ਅੱਗੇ ਬਖਸ਼ਿਸ਼ਾਂ ਹੋਰ ਕਰ ਰਹੇ ਨੇ ਸਾਡੇ 'ਤੇ। ਸੋ 15ਵਾਂ ਪ੍ਰਸੰਗ ਹੈ, 5ਵੀਂ ਰੁੱਤ ਦੇ ਵਿੱਚ 2747 ਅੰਗ 'ਤੇ ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਹਿਰਾ ਹਰ ਗੋਪਾਲ ਸਿੱਖ ਹੋਏ ਕਰ ਪਿਤਾ ਬਿਸ਼ੰਬਰ ਦਾਸ।
ਹੁਣ ਮਹਾਰਾਜ ਦੀ ਕਿਰਪਾ ਦਾ ਸਦਕਾ ਹਰ ਗੋਪਾਲ ਗੁਰਾਂ ਦਾ ਸਿੱਖ ਬਣ ਗਿਆ ਹੈ। ਇਹਦਾ ਪਿਤਾ ਜੋ ਸੀ ਬਿਸ਼ਵੰਬਰ ਦਾਸ, ਇਹ ਵੀ ਪਹਿਲਾਂ ਬਹੁਤ ਗੁਰੂ ਦਾ ਸਿੱਖ ਸੀ, ਪਰ ਹੁਣ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਸਾਰੇ ਪਰਿਵਾਰ ਨੂੰ ਗੁਰਸਿੱਖੀ ਮਿਲੀ ਹੈ।
ਹੱਥ ਜੋੜ ਬੂਜਨ ਲੱਗਿਓ ਸ੍ਰੀ ਸਤਿਗੁਰ ਕੇ ਪਾਸ।
ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਪਾਸ ਇਸ ਤਰ੍ਹਾਂ ਬੇਨਤੀ ਕਰਕੇ ਪੁੱਛਣ ਲੱਗਿਆ ਹੈ।
ਜਿਹਨੇ ਸਿੱਖ ਬਹਾਲ ਹੋਏ ਹੋਵੇ ਨ ਸਿਦਕੀ ਮੇਲ।
ਸੋ ਮਹਾਰਾਜ ਸੱਚੇ ਪਾਤਸ਼ਾਹ, ਜੇ ਸਿੱਖ ਬਹਾਲ ਨਾ ਹੋਵੇ ਪੂਰੀ ਹਾਲਤ ਵਿੱਚ, ਮਤਲਬ ਕਿ ਅੰਮ੍ਰਿਤ ਛੱਕ ਕੇ ਜੇ ਤਿਆਰ ਪ੍ਰਤਿਆਰ ਨਾ ਹੋਵੇ, ਕਿਉਂਕਿ ਅਸੀਂ ਦੂਰ ਦੁਰਾਡੇ ਰਹਿਣ ਵਾਲੇ, ਬਾਣੀਆਂ ਦਾ ਵਣਜ ਕਰਨ ਵਾਲੇ ਸ਼ਰਧਾਲੂ ਗੁਰੂ ਘਰ ਦੇ ਸਹਿਜ ਵਿੱਚ ਹਾਂ, ਸੋਚਦੇ ਹਾਂ ਕਿ ਅੰਮ੍ਰਿਤ ਛੱਕ ਲਈਏ, ਪਰ ਹੌਲੀ ਹੌਲੀ ਪਹਿਲਾਂ ਮਨ ਬਣਾਉਂਦੇ ਹਾਂ ਅਸੀਂ। ਇਸ ਕਰਕੇ ਦੱਸੋ, ਹੋਰ ਅਸੀਂ ਕਿਤੇ ਜਾਣਾ ਵੀ ਨਹੀਂ ਅਤੇ ਅੰਮ੍ਰਿਤ ਵੀ ਖੰਡੇ ਬਾਟੇ ਦਾ ਹਲੇ ਨਹੀਂ ਛਕਿਆ, ਪੂਰੇ ਤਿਆਰ ਪੁਰਤਿਆਰ ਵੀ ਨਹੀਂ, ਸ਼ਰਧਾ ਵੀ ਗੁਰਬਾਣੀ 'ਤੇ ਹੈ, ਪੜ੍ਹਦੇ ਵੀ ਗੁਰਬਾਣੀ ਹੈ। ਸੋ ਇਸ ਕਰਕੇ ਸਾਨੂੰ ਇਹ ਸਾਰਾ ਦੱਸੋ ਕਿ ਸਾਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਅੰਮ੍ਰਿਤ ਛਕੀਏ ਤਾਂ ਕਿਵੇਂ ਛਕੀਏ, ਜੇ ਅਸੀਂ ਹੋਰ ਵਿਚਾਰ ਇੱਕ ਬਣਾ ਰਹੇ ਹਾਂ।
ਕੈਸੇ ਪਾਹੁਲ ਚਰਨ ਕੇ ਸਿੱਖ ਬਤਾਓ ਖੇਲ।
ਤਾਂ ਹੁਣ ਕਿਰਪਾ ਕਰੋ ਕਿ ਇਹ ਜਿਹੜਾ ਹੈ ਚਰਨ ਪਾਹੁਲ ਪਹਿਲਾਂ ਲੈਂਦੇ ਰਹੇ ਨੇ ਸਾਰੇ, ਅਤੇ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨੇ। ਆਪ ਜੀ ਨੇ ਪੰਜਾਂ ਸਿੰਘਾਂ ਨੂੰ ਅਧਿਕਾਰ ਦੇ ਦਿੱਤਾ ਹੈ, ਅਸੀਂ ਸਮਝਦੇ ਹਾਂ ਹਾਲੇ ਉਹਦੇ ਲਾਇਕ ਨਹੀਂ ਹੋਏ, ਅਸੀਂ ਮਰਿਆਦਾ ਰੱਖ ਨਹੀਂ ਸਕਾਂਗੇ, ਸਾਨੂੰ ਪਤਾ, ਪਰ ਰਹਿਣਾ ਵੀ ਅਸੀਂ ਗੁਰੂ ਨਾਨਕ ਦੇ ਬਣ ਕੇ ਤੁਹਾਡੇ ਬਣ ਕੇ ਰਹਿਣਾ ਚਾਹੁੰਦੇ ਹਾਂ। ਸੋ ਸਾਨੂੰ ਕੁਛ ਐਸਾ ਵਿਸਥਾਰ ਨਾਲ ਖੋਲ੍ਹ ਕੇ ਦੱਸੋ ਕਿ ਜੇ ਆਪ ਜੀ ਦੀ ਚਰਨ ਪਹੁਲ ਪ੍ਰਾਪਤ ਨਾ ਹੋਵੇ ਤਾਂ ਅੱਗੇ ਸਾਨੂੰ ਆਪਣੇ ਇਲਾਕੇ ਦੇ ਵਿੱਚ ਇਹ ਚੀਜ਼ ਦੀ ਬੜੀ ਦਿੱਕਤ ਆਵੇਗੀ। ਪੰਜਾਂ ਸਿੰਘਾਂ ਦਾ ਬੁਲਾਉਣਾ, ਅੰਮ੍ਰਿਤ ਛਕਾਉਣਾ, ਫਿਰ ਇਸ ਤਰ੍ਹਾਂ ਇਹ ਜਿਹੜੀ ਸਾਡੇ ਅੰਦਰ ਹੁਣ ਇੱਕ ਦੁਬਿਧਾ ਅਤੇ ਦੋ ਚਿੱਤੀ ਜੀ ਬਣ ਗਈ ਹੈ ਤੇ ਸਾਨੂੰ ਦੱਸੋ ਅਸੀਂ ਕੀ ਕਰੀਏ।
ਸਤਿਗੁਰ ਬੋਲ ਸੁਣਾਇਓ ਸੁਣੋ ਬਿਸ਼ੰਬਰ ਰੇਤ।
ਹਾਂ, ਸਤਿਗੁਰਾਂ ਨੇ ਬਚਨ ਇਸ ਤਰ੍ਹਾਂ ਕੀਤਾ ਬਿਸ਼ੰਬਰ ਦਾਸ, ਇਸ ਤਰ੍ਹਾਂ ਭਾਈ ਇਹ ਜਿਹੜੀ ਰੀਤੀ ਹੈ ਨਾ ਤੈਨੂੰ ਸਮਝਾ ਦਿੰਦੇ ਹਾਂ।
ਬਚ ਵਿਸ਼ਵਾਸੀ ਹੋਵਨਾ ਮੋਹ ਪਦ ਰਾਖੋ ਪ੍ਰੀਤ।
ਇੱਕ ਤਾਂ ਭਾਈ ਇਉਂ ਸਾਰਾ ਸੰਸਾਰ ਨਾਨਕ ਨਾਮ ਲੇਵਾ ਗੁਰਸਿੱਖ ਦੁਨੀਆਂ ਅੰਦਰ ਬਹੁਤ ਦੂਰ ਤੱਕ ਬੈਠੇ ਨੇ, ਅੰਮ੍ਰਿਤ ਵੀ ਭਾਗਾਂ ਨਾਲ ਮਿਲਦਾ ਹੈ, ਅਸੀਂ ਵੀ ਤੁਹਾਡੀ ਮਜਬੂਰੀ ਨੂੰ ਸਮਝਦੇ ਹਾਂ ਹਲੇ। ਸੋ ਇਸ ਕਰਕੇ ਇੱਕ ਤਾਂ ਜਿਹੜਾ ਬਚਨਾਂ ਦੇ ਉੱਤੇ ਵਿਸ਼ਵਾਸ ਕਰਨਾ ਹੈ ਨਾ, ਇਹ ਜਦੋਂ ਤੱਕ ਪਹੁਲੀਆ ਸਿੱਖ ਹੈ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਹੈ, ਬਚਨਾਂ ਦੇ ਉੱਤੇ ਟੁੱਟ ਵਿਸ਼ਵਾਸ ਰੱਖਿਆ ਕਰੋ, ਡੋਲਿਆ ਨਾ ਕਰੋ। ਜਿਵੇਂ ਤੇਰਾ ਪੁੱਤਰ ਡੋਲ ਗਿਆ ਸੀ, ਇਸ ਤਰ੍ਹਾਂ ਡੋਲਣਾ ਨਹੀਂ ਹੈ। ਇੱਕ ਗੁਰਚਰਨਾਂ ਦੇ ਵਿੱਚ ਪ੍ਰੀਤੀ ਰੱਖਿਆ ਕਰੋ, ਗੁਰਾਂ ਦੇ ਚਰਨਾਂ ਨਾਲ ਪਿਆਰ ਰੱਖਿਆ ਕਰੋ।
ਦਸ ਅਵਤਾਰ ਗੁਰ ਏਕ ਸਮ ਜਿਉਂ ਜਾਣੈ ਜੋ ਮੇਰ।
ਜੋ ਮੇਰ ਜਿਹੜਾ ਮੇਰਾ ਹੈ ਦੁਨੀਆਂ ਵਿੱਚ, ਕਿਤੇ ਵੀ ਇਉਂ ਤਾਂ ਬਹੁਤ ਸਾਰੇ ਨੇ ਦੁਨੀਆਂ ਅੰਦਰ ਐਸੇ ਲੋਕ ਜੋ ਸਾਨੂੰ ਪਿਆਰ ਕਰਦੇ ਨੇ, ਕਈ ਸਾਡੇ ਸਿੱਖ ਵੀ ਨਹੀਂ ਹੈਗੇ ਤਾਂ ਵੀ ਪਿਆਰ ਕਰਦੇ ਨੇ। ਚਲੋ ਇਹ ਕਹਿੰਦੇ ਹਾਂ ਕਿ ਜਿਹੜਾ ਵੀ ਗੁਰੂ ਘਰ ਨਾਲ ਪ੍ਰੇਮ ਕਰਦਾ ਹੈ, ਜਿਹੜਾ ਤੁਹਾਡੇ ਵਰਗੇ ਨੇ, ਸਾਡੇ 'ਤੇ ਵਿਸ਼ਵਾਸ ਕਰਦੇ ਨੇ, ਭਰੋਸਾ ਕਰਦੇ ਨੇ, ਤਾਂ ਇਸ ਗੱਲ ਦਾ ਧਿਆਨ ਰੱਖੋ। ਦਸ ਅਵਤਾਰ ਗੁਰ ਏਕ ਸਮ ਜਿਉਂ ਜਾਣੈ ਜੋ ਮੇਰ। ਜਿਹੜਾ ਮੇਰਾ ਸਿੱਖ ਹੈ ਉਹ ਦਸਾਂ ਸਰੂਪਾਂ ਨੂੰ ਵੱਖਰੇਵੇਂ 'ਚ ਨਾ ਲਿਆਇਆ ਕਰੋ। ਪਹਿਲੇ ਪਾਤਸ਼ਾਹ ਸ਼ਾਂਤਮਈ ਸੀ, ਦੂਜੇ ਪਾਤਸ਼ਾਹ ਇਸ ਤਰ੍ਹਾਂ ਸੀ, ਫਿਰ ਛੇਵੇਂ ਪਾਤਸ਼ਾਹ ਨੇ ਖੰਡਾ ਖੜਕਾ ਤਾ। ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਜਿਹੜਾ ਇਹ ਤੁਸੀਂ ਲੈ ਆਉਂਦੇ ਹੋ, ਦਸਵੇਂ ਪਾਤਸ਼ਾਹ ਦਾ ਸੁਭਾਵ ਹੋਰ ਹੈ। ਇਹ ਜਿਹੜਾ ਸਿੱਖ ਮੇਰਾ ਹੋਵੇਗਾ ਉਹ ਦਸਾਂ ਸਰੂਪਾਂ ਵਿੱਚ ਇਸ ਤਰ੍ਹਾਂ ਫਰਕ ਨਹੀਂ ਕੱਢੇਗਾ, ਕਿਉਂਕਿ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਜੋਤ ਉਹੀ ਹੈ, ਹੁਣ ਵੀ ਗੁਰੂ ਨਾਨਕ ਦੇਵ ਜੀ ਰੂਪ ਹੈ ਸੀ। ਇਹ ਠੀਕ ਹੈ ਕਿ ਦਸਵੇਂ ਜਾਮੇ ਵਿੱਚ ਹਾਂ, ਜਿਹਾ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ ਵੈਸਾ ਹੀ ਕਾਰਜ ਕਰਦੇ ਹਾਂ। ਪੰਜਵੇਂ ਰੂਪ ਵਿੱਚ ਸ਼ਹੀਦੀ ਦਿੱਤੀ ਹੈ, ਨੌਵੇਂ ਸਰੂਪ ਵਿੱਚ ਸ਼ਹੀਦੀ ਦਿੱਤੀ ਹੈ, ਛੇਵੇਂ 'ਚ ਖੰਡਾ ਖੜਕਾਇਆ, ਦਸਵੇਂ ਰੂਪ ਵਿੱਚ ਹੁਣ ਖੰਡਾ ਖੜਕਾ ਰਹੇ, ਸੱਤਵੇਂ ਰੂਪ ਦੇ ਵਿੱਚ ਬਿਲਕੁਲ ਹੀ ਕੋਈ ਚੜ੍ਹ ਕੇ ਹੀ ਨਹੀਂ ਆਇਆ, ਜਿਹੜਾ ਚੜ੍ਹ ਕੇ ਆਇਆ ਨਾਸ ਹੋ ਗਿਆ। ਸੋ ਇਸ ਤਰ੍ਹਾਂ ਕਿ ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੈ ਉਸ ਤਰ੍ਹਾਂ ਹੀ ਕਾਰਜ ਹੁੰਦਾ ਹੈ।
ਇਕਾਦਸ਼ਮੋ ਗੁਰੂ ਗ੍ਰੰਥ ਜੀ ਬਾਣੀ ਸਤਿਗੁਰ ਹੇਰ।
ਹੁਣ ਇਕਾ ਤੇ ਦਸਮੋ ਗਿਆਰਵਾਂ ਸਰੂਪ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਮੇਰੇ ਨੇ ਨਾ, ਜਿਵੇਂ ਦਸਾਂ ਗੁਰ ਅਵਤਾਰਾਂ ਨੂੰ ਇੱਕ ਤੁਲ ਜਾਣਦੇ ਨੇ, ਤਿਵੇਂ ਸਤਿਗੁਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗਿਆਰਵੇਂ ਪਾਤਸ਼ਾਹ ਸਮਝਣਾ, ਇਹ ਨਹੀਂ ਜਾਣਨਾ, ਮਨ ਦੇ ਅੰਦਰ ਕੋਈ ਵਖਰੇਵਾਂ ਨਹੀਂ ਰੱਖਣਾ ਕਿਸੇ ਤਰ੍ਹਾਂ ਦਾ, ਕੋਈ ਮਨ ਦੇ ਅੰਦਰ ਇਹ ਨਹੀਂ ਲਿਆਉਣਾ ਕਿ ਸਰੀਰ ਨਹੀਂ ਹੈ ਇਹਨਾਂ ਦਾ, ਸਾਰਾ ਕੁਝ ਉਸੇ ਤਰ੍ਹਾਂ ਹੀ ਹੈ। ਬਸ ਇੰਨਾ ਕਹਿ ਕੇ ਜਰਾ ਅਸੀਂ ਹੁਣ ਅਦ੍ਰਿਸ਼ਟ ਹੋਣ ਲੱਗੇ ਹਾਂ, ਸਮਾਂ ਆ ਜਾਏਗਾ ਅਸੀਂ ਅਦ੍ਰਿਸ਼ਟ ਹੋ ਜਾਵਾਂਗੇ। ਦੇਖੋ ਹਲੇ ਸ੍ਰੀ ਆਨੰਦਪੁਰ ਸਾਹਿਬ ਨੇ ਹਲੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਸੌਂਪੀ ਨਹੀਂ ਹੈ, ਹੁਣੇ ਕਹਿ ਰਹੇ ਨੇ ਕਿ ਦੇਖੋ ਜਿਵੇਂ ਦਸਾਂ ਗੁਰਾਂ ਦਾ ਸਤਿਕਾਰ ਤੁਸੀਂ ਭਾਈ ਕਰਦੇ ਹੋ, ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਵੀ ਕਰਨਾ ਹੈ।
ਧੋਏ ਰੁਮਾਲ ਗੁਰੂ ਗ੍ਰੰਥ ਕੋ ਪਾਹੁਲ ਲੇਵੈ ਦੇ।
ਹਾਂ, ਇੱਕ ਤੁਹਾਡੇ ਮਨ ਦੀ ਸ਼ਰਧਾ ਜਾਣੀ ਹੈ ਅਸੀਂ ਕਿ ਤੁਸੀਂ ਹਲੇ ਨਹੀਂ ਇਸ ਪਾਸੇ ਨੂੰ ਲੱਗ ਸਕਦੇ, ਜਾਂ ਮਨ ਨਹੀਂ ਤਿਆਰ ਹੋਇਆ, ਜਾਂ ਦੇਖਦੇ ਹੋ ਕਿ ਮਰਿਆਦਾ ਕਰੜੀ ਹੈ। ਸੋ ਸ਼ਰਧਾ ਵੀ ਹੈ, ਕਿਤੇ ਹੋਰ ਛੱਡ ਕੇ ਜਾਣਾ ਵੀ ਨਹੀਂ ਹੈ। ਤਾਂ ਫਿਰ ਤੁਹਾਨੂੰ ਇੱਕ ਅਸੀਂ ਸਲਾਹ ਦਿੰਦੇ, ਅਸੀਂ ਤਾਂ ਹੁਣ ਚਰਨ ਧੋ ਕੇ ਨਹੀਂ ਪਿਆਉਣੇ, ਕਿਉਂਕਿ ਅਸੀਂ ਤਾਂ ਹੁਣ ਪੰਜਾਂ ਪਿਆਰਿਆਂ ਨੂੰ ਅਧਿਕਾਰ ਦੇ ਤਾ, ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨੇ। ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਰੁਮਾਲ ਜਿਹੜੇ ਨੇ, ਇਹਨਾਂ ਰੁਮਾਲਾਂ ਨੂੰ ਸਾਫ਼ ਸੁੱਚੇ ਜਲ ਦੇ ਵਿੱਚ ਪਾ ਕੇ ਇਸ਼ਨਾਨ ਕਰਾ ਕੇ ਉਹਨਾਂ ਰੁਮਾਲਾਂ ਦਾ
ਪਾਹੁਲ ਲੈ ਦੇ,
ਉਹ ਪਾਹੁਲ ਲੈ ਸਕਦੇ ਹੋ, ਉਹ ਜਲ ਛਕੋ, ਆਪ ਛਕੋ, ਜਿਹੜੇ ਤੁਹਾਡੇ ਹੋਰ ਪਰਿਵਾਰ ਵਾਲੇ ਨੇ, ਗੁਰੂ ਨਾਨਕ ਨਾਮ ਲੇਵਾ ਨੇ, ਗੁਰੂ ਘਰ ਨਾਲ ਜੁੜੇ ਹੋਏ ਨੇ, ਇਹ ਛਕੋ ਭਾਈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਹੌਲੀ ਹੌਲੀ ਗੁਰਾਂ ਦੀ ਕਿਰਪਾ ਹੋਵੇਗੀ।
ਸਿਦਕ ਸਮਾਲੈ ਕਰ ਕੜਾ ਬਾਂਟੇ ਤਿੱਥੀ ਲੈ,
ਆਪਣੇ ਜਿਹੜਾ ਸਿਦਕ ਹੈ ਨਾ ਇਹਨੂੰ ਕਾਇਮ ਰੱਖਣਾ ਹੈ, ਸਿਦਕ ਨੂੰ ਕਦੇ ਡਲਾਉਣਾ ਨਹੀਂ ਆਪਣੇ ਮਨ ਦੇ ਅੰਦਰੋਂ। ਕੜਾ ਪ੍ਰਸ਼ਾਦ ਬਣਾਓ ਪਿਆਰ ਨਾਲ, ਆਓ ਅਤਿਥੀ ਜਿਹੜੇ ਆਉਂਦੇ ਜਾਂਦੇ ਰਾਹੀ ਪਾਂਧੀ ਨੇ, ਹੋਰ ਲੋਕ ਨੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਕੜਾ ਪ੍ਰਸ਼ਾਦ ਵਰਤਾਓ, ਭੋਗ ਲਵਾਓ, ਅਰਦਾਸ ਕਰੋ ਗੁਰਾਂ ਦੇ ਚਰਨਾਂ ਵਿੱਚ।
ਨਾਮ ਤਰੈ ਸਤਿਗੁਰ ਕਹੇ ਤੁਕ ਗਿਆਰਵੇਂ ਮਾਨ,
ਗਿਆਰਵੇਂ ਸਰੂਪ ਜਾਣ ਕੇ ਹੁਣੇ ਗੁਰੂ ਤਕ ਅੱਧੀ ਵਾਲੀ ਗੱਲ ਕਰ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਿਰ ਹੁਕਮਨਾਮਾ ਲਓ, ਅਤੇ ਸਰੂਪ ਦੇ ਵਿੱਚ ਜਿਹੜਾ ਪਹਿਲਾ ਅੱਖਰ ਆਵੇ ਹੁਕਮਨਾਮੇ ਦਾ, ਉਹਦੇ ਤੋਂ ਨਾਮ ਵੀ ਤੁਹਾਡਾ ਪਰਿਵਾਰ ਰੱਖਿਆ ਕਰੇ। ਸਾਰੇ ਜਾਣੇ ਪਾਹੁਲ ਇਸ ਤਰ੍ਹਾਂ ਲੈ ਸਕਦੇ ਹੋ, ਨਾਮ ਵੀ ਰੱਖਣੇ ਨੇ, ਇਸ ਤਰ੍ਹਾਂ ਗੁਰੂ ਘਰ ਦੇ ਨਾਲ ਤੁਸੀਂ ਜੁੜੇ ਰਹਿ ਸਕਦੇ ਹੋ।
ਪਤ ਸਿਰੇ ਅੱਖਰ ਧਰੇ ਪੁਨ ਪੁਨ ਧਰੇ ਸੁਜਾਨ,
ਪੱਤਰੇ ਦੇ ਸਿਰੇ ਤੇ ਜਿਹੜਾ ਪਹਿਲਾ ਅੱਖਰ ਸ਼ੁਰੂ ਹੁੰਦਾ ਹੈ ਤੁਮ ਦਾਤੇ, ਨਾਸਰੀ ਮਹਲਾ ਪੰਜਵਾਂ ਉੱਪਰੋਂ ਹੀ ਸ਼ੁਰੂ ਹੁੰਦਾ, ਤੱਤਾ ਤੁਮ, ਤੱਤੇ ਤੋਂ ਨੌ ਸ਼ੁਰੂ ਕਰਨਾ ਭਾਈ। ਪਹਿਲੇ ਅੱਖਰ ਤੇ ਜਿਹੜਾ ਹੈ ਉਹ ਸਿਆਣਾ ਗੁਰਸਿੱਖ ਗ੍ਰੰਥੀ ਸਿੰਘ ਨਾਮ ਰੱਖੇ।
ਆਸ ਗੁਰੂ ਕੀ ਮੰਤਰ ਸਿੱਖ ਕਾਜ ਸੰਸਾਰੀ ਕੀਨ,
ਇਸ ਤਰ੍ਹਾਂ ਨਾਮ ਰੱਖਣਾ, ਆਸ ਜਿਹੜੀ ਗੁਰਾਂ ਦੇ ਉੱਤੇ ਰੱਖਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ। ਜੇ ਹੁਣ ਤੁਸੀਂ ਦੂਰ ਹੋ, ਰੋਜ਼ ਰੋਜ਼ ਨਹੀਂ ਆਇਆ ਜਾਂਦਾ, ਉਹ ਜੈਨ ਬੜੀ ਦੂਰ ਹੈ, ਛੇ ਮਹੀਨਿਆਂ ਬਾਅਦ ਸਾਲ ਬਾਅਦ ਆਉਂਦੇ ਹੋ, ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਿਆ ਕਰੋ। ਆਸ ਗੁਰੂ ਕੇ ਮੰਤਰ ਦੀ ਸਿੱਖ ਕਾਜ ਸੰਸਾਰੀ ਜਿਹੜੇ ਨੇ, ਰੱਖ ਕੇ ਸੰਸਾਰੀ ਕੰਮ ਗੁਰੂ ਦੇ ਮੰਤਰ ਉੱਤੇ ਭਾਵ ਭਰੋਸਾ ਕਰਿਆ ਕਰੋ। ਜਿਹੜਾ ਗੁਰੂ ਦਾ ਮੰਤਰ ਦਾ ਧਾਰਨੀ ਸਿੱਖ ਹੈ, ਜਦੋਂ ਸੰਸਾਰਕ ਕਾਰਜ ਕਰੇ ਤਾਂ ਗੁਰੂ ਦੀ ਆਸ ਤੇ ਕਰੇ, ਭਾਵ ਗੁਰਮਤ ਦੇ ਅਨੁਸਾਰ ਹੀ ਕੰਮ ਕਰੇ।
ਬੋਲ ਗਰੀਬੀ ਸਿੱਖ ਕਰ ਕੰਨਿਆਂ ਦੇ ਮਸਕੀਨ,
ਇਸ ਤਰ੍ਹਾਂ ਹੁਣ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਕਿ ਰਿਸ਼ਤੇਦਾਰੀਆਂ ਜਿਹੜੀਆਂ ਸਿੰਘਾਂ ਨੇ ਉਹ ਵੱਖਰੀ ਗੱਲ ਹੈ ਕਿ ਸਿੰਘਾਂ ਨੇ ਬਣਾਉਣੀ, ਇੱਥੇ ਹੁਣ ਇੱਕ ਸਿੱਖ ਨੂੰ ਜਿਹੜੇ ਹਲੇ ਅੰਮ੍ਰਿਤਧਾਰੀ ਨਹੀਂ ਬਣ ਸਕਦੇ, ਰਹਿਣਾ ਵੀ ਗੁਰੂ ਘਰ ਦੇ ਨਾਲ ਜੁੜੇ ਨੇ, ਚਾਹੁੰਦੇ ਨੇ ਕਿ ਅਸੀਂ ਬਾਣੀ ਵੀ ਪੜ੍ਹੀਏ, ਨਾਮ ਵੀ ਜਪੀਏ, ਅੱਗੇ ਚੱਲ ਕੇ ਇਹਨੂੰ ਹੋਰ ਉਪਦੇਸ਼ ਕਰਨਗੇ, ਜਿਹੜਾ ਆਪਣੇ ਮਨ ਦਾ ਸ਼ੰਕ ਆ ਉਹ ਅੱਗੇ ਚੱਲ ਕੇ ਦੂਰ ਵੀ ਕਰ ਦੇਣਗੇ ਮਹਾਰਾਜ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਧੀ ਦੇਵੇ ਤਾਂ ਸਿੱਖ ਸਹੀ ਕਰਕੇ, ਭਾਵ ਪਹਿਲਾਂ ਪੱਕੀ ਗੱਲ ਦੇਖ ਲਵੇ ਵੀ ਸਿੱਖ ਹੈ ਗੁਰੂ ਦਾ, ਫਿਰ ਇਸ ਤਰੀਕੇ ਨਾਲ ਚਾਹੋ ਗਰੀਬ ਹੀ ਹੋਵੇ ਅਤੇ ਗਰੀਬ ਨੂੰ ਵੀ ਦੇ ਕੇ ਬਚਨ ਜਿਹੜੇ ਨੇ ਉਹ ਨਿਮਰਤਾ ਵਾਲੇ ਬੋਲੇ।
ਜਗ ਛੋਟੈ ਖੰਡੇ ਚਰਨ ਪਾਉਲ ਸਿੱਖਾਂ ਸਾਰ,
ਇਸ ਤਰ੍ਹਾਂ ਜਿਹੜਾ ਹੈ ਗਰੀਬੀ ਅਮੀਰੀ ਨਾ ਪਰਖੇ, ਪਰ ਦੀਕਸ਼ਿਤ ਜ਼ਰੂਰ ਦੇਖੇ ਕਿ ਹਲੀਮੀ ਵਿੱਚ ਵਰਤੇ, ਜਗਤ ਦੀਆਂ ਰੀਤੀਆਂ ਛੱਡ ਕੇ ਹੇ ਸਿੱਖਾ ਅੱਵਲ ਤਾਂ ਸ੍ਰੇਸ਼ਟ ਖੰਡੇ ਦੀ ਪਾਹੁਲ ਲੈ ਲਵੇ। ਇੱਥੇ ਮਹਾਰਾਜ ਨੇ ਕਹਿ ਦਿੱਤਾ ਜਗਤ ਦੀਆਂ ਰੀਤੀਆਂ ਹੌਲੀ ਹੌਲੀ ਛੱਡ ਦਿਓ ਅਤੇ ਖੰਡੇ ਬਾਟੇ ਦਾ ਅਮਰ ਜਿਹੜਾ ਹੈ ਨਾ ਉਹ ਛਕਣਾ ਚਾਹੀਦਾ ਹੈ, ਨਹੀਂ ਤਾਂ ਚਰਨ ਪਾਹੁਲ ਲਵੇ ਜਿਵੇਂ ਦੱਸਿਆ ਤੁਹਾਨੂੰ। ਹਾਂ ਜੇ ਖੰਡੇ ਬਾਟੇ ਦਾ ਅਮਰ ਛਕਣ, ਤੁਸੀਂ ਕਹਿੰਦੇ ਹੋ ਕਿ ਸਾਡੇ ਰਿਸ਼ਤੇਦਾਰ ਸਾਰੇ ਮੌਨ ਘੋਣ ਨੇ, ਉਹ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਹੈ, ਅਸੀਂ ਵਰਤੀਏ ਕਿਵੇਂ? ਮਹਾਰਾਜ ਕਹਿੰਦੇ ਫਿਰ ਜੱਗ ਛੋਡਾ, ਜਗਤ ਦੇ ਸਾਕ ਅੰਗ ਸਭ ਛੱਡ ਦਿਓ, ਫਿਰ ਜੇ ਖੰਡੇ ਬਾਟੇ ਦਾ ਅਮਰ ਛਕਣ ਪਿੱਛੇ ਛੱਡਣੇ ਪੈਣ ਸਾਰੇ ਛੱਡ ਦਿਓ, ਉਹਨਾਂ ਦੀ ਆਪਾਂ ਨੂੰ ਕੀ ਜ਼ਰੂਰਤ ਹੈ? ਜਿਹੜੇ ਤੰਬਾਕੂ ਪੀਂਦੇ ਨੇ ਤੁਹਾਡੇ ਰਿਸ਼ਤੇਦਾਰ, ਕੋਈ ਹੋਰ ਗਲਤੀਆਂ ਕਰਦੇ ਨੇ ਜਿਹੜੇ ਗੁਰੂ ਨੂੰ ਮੰਨਦੇ ਨਹੀਂ ਹੈ, ਫਿਰ ਇਸ ਤਰੀਕੇ ਦੇ ਨਾਲ ਤੁਸੀਂ ਛਕੋ ਅੰਮ੍ਰਿਤ ਤੇ ਤਿਆਗ ਦਿਓ ਸਾਰਾ ਕੁਝ। ਸੰਗਤ ਹੀ ਰਿਸ਼ਤੇਦਾਰ ਹੈ ਆਪਣੀ, ਅਥਵਾ ਸਤਿਗੁਰੂ ਹੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਂ ਤਾਂ ਭਾਉ ਕਿਹਾ ਕਾਂੜਾ ਜੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਨੇ, ਮਾਤਾ ਸਾਹਿਬ ਕੌਰ ਸਾਡੇ ਮਾਤਾ ਨੇ, ਪੰਜਵੇਂ ਪਾਤਸ਼ਾਹ ਨੇ ਇੱਕ ਰਿਸ਼ਤੇਦਾਰੀ ਦੱਸੀ ਹੈ ਭੈਰੋਂ ਰਾਗ ਚ, ਕਹਿੰਦੇ ਭੈਰੋਂ ਮਹੱਲਾ ਪੰਜਵਾਂ। ਸਤਿਗੁਰੂ ਕਹਿੰਦੇ ਬਾਪ ਹਮਾਰਾ ਸਦ ਚੰਗੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਵਿਨਾਸ਼ੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸਭੈ ਸੁਹੇਲੇ, ਗੁਰਪੂਰੇ ਪਿਤਾ ਸੰਗ ਮੇਲੇ, ਮੰਦਿਰ ਮੇਰੇ ਸਭ ਤੇ ਉੱਚੇ, ਦੇਸ਼ ਮੇਰੇ ਬੇਅੰਤਰ ਪੁੱਛੇ, ਰਾਜ ਹਮਾਰਾ ਸਦ ਹੀ ਨਿਹਚਲ, ਮਾਲ ਹਮਾਰਾ ਅਖੂਟ ਅਬੇਚਲ, ਸੋਭਾ ਮੇਰੀ ਸਭ ਜੁਗ ਅੰਤਰ, ਬਾਜ ਹਮਾਰੀ ਥਾਨ ਤੰਤਰ, ਕੀਰਤ ਹਮਰੀ ਘਰ ਘਰ ਹੋਈ, ਭਗਤ ਹਮਾਰੀ ਸਭਨੀ ਲੋਈ, ਪਿਤਾ ਹਮਾਰੇ ਪ੍ਰਗਟੇ ਮਾਝ, ਮਾਝ ਤੋਂ ਭਾਵ ਵਿਚਕਾਰ, ਹਿਰਦੇ ਵਿੱਚ ਪਿਤਾ ਜੀ ਪ੍ਰਗਟ ਹੋ ਗਏ ਪ੍ਰਕਾਸ਼, ਆਪੇ ਬਾਪ ਆਪ ਹੀ ਮਾਇਓ, ਆਪ ਹੀ ਵਾਹਿਗੁਰੂ ਪਿਤਾ ਹੈ, ਆਪ ਹੀ ਮਾਤਾ ਹੈ, ਪਿਤਾ ਪੂਤ ਰਲ ਕੀਨੀ ਸਾਂਝ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਇੱਕ ਹੈ ਰੰਗ ਲੀਨੇ। ਐਸੀ ਇੱਕ ਅਵਸਥਾ ਬਣ ਗਈ ਹੈ ਕਿ ਅੰਮ੍ਰਿਤ ਪਿੱਛੇ ਸਤਿਗੁਰੂ ਕਹਿੰਦੇ ਪਰਿਵਾਰ ਛੱਡਣੇ ਆ, ਛੱਡ ਦਿਓ, ਨਹੀਂ ਛੱਡਦੇ ਤਾਂ ਆਪਾਂ ਕਾਹਨੂੰ ਨਾਲ ਡੁੱਬਣਾ ਉਹਨਾਂ ਦੇ। ਇਸ ਕਰਕੇ ਭਾਈ ਹਰਗੋਪਾਲ ਤੇ ਵਿਸ਼ੰਬਰ ਦਾਸ ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛੱਕ ਲੈਣਾ, ਹੌਲੀ ਹੌਲੀ ਪਰਪੱਕਤਾ ਪਕੜ ਲੈਣੀ, ਰਿਸ਼ਤੇਦਾਰੀਆਂ ਭਾਵੇਂ ਛੱਡਣੀਆਂ ਪੈ ਜਾਣ।
ਬਾਹੁਲ ਖੰਡੇ ਹੋਏ ਜਿਸ ਚਰਨਨ ਕੀ ਨੈ ਧਾਰ,
ਆ ਇੱਕ ਗੱਲ ਦਾ ਖਿਆਲ ਰੱਖਣਾ ਕਿ ਜਿਨ੍ਹਾਂ ਨੇ ਚਰਨ ਪਹੁਲ ਲਈ ਹੋਈ ਹੈ, ਜਾਂ ਰੁਮਾਲ, ਗੁਰੂ ਗ੍ਰੰਥ ਸਾਹਿਬ ਜੀ ਮਰਿਆਦਾ ਦੱਸੀ ਹੈ ਕਿ ਰੁਮਾਲ ਦਾ ਇਸ਼ਨਾਨ ਕਰਕੇ ਪਹਿਲਾਂ ਲੈਂਦੇ ਹੁੰਦੇ ਸੀ, ਇਸ ਤਰ੍ਹਾਂ ਹੌਲੀ ਹੌਲੀ ਪਰਪੱਕਤਾ ਹੋ ਗਈ ਹੈ। ਇਹ ਬਚਨ ਅੱਜ ਤੋਂ ਹੁਣ 300 ਸਾਲ ਪੁਰਾਣਾ ਹੈ, ਫਿਰ ਹੌਲੀ ਹੌਲੀ ਸਾਰੇ ਜਣੇ ਪਰਪੱਕ ਹੋ ਗਏ ਨੇ। ਹੁਣ ਇੱਥੇ ਮਹਾਰਾਜ ਕਹਿੰਦੇ ਜਿਹਨੇ ਤਾਂ ਚਰਨ ਪਹੁਲ ਲਈ ਹੈ ਜਾਂ ਰੁਮਾਲ ਦਾ ਅੰਮ੍ਰਿਤ ਛਕਿਆ ਹੈ, ਇਹ ਵੀ ਇੱਕ ਮਰਿਆਦਾ ਗੁਰਾਂ ਨੇ ਚਲਾਈ, ਕਿੰਤੂ ਨਹੀਂ ਹੈ ਤੇ ਕੋਈ। ਸੋ ਕਹਿੰਦੇ ਨੇ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਸਕਦਾ ਹੈ, ਪੱਕਾ ਸਿੰਘ ਬਣੇ। ਪਰ ਇੱਕ ਗੱਲ ਯਾਦ ਰੱਖੋ ਭਾਈ, ਜਿਹੜਾ ਪੱਕਾ ਗੁਰੂ ਕਾ ਸਿੰਘ ਬਣਿਆ ਹੋਇਆ, ਅੰਮ੍ਰਿਤ ਛਕਿਆ ਹੋਇਆ, ਪੰਜ ਕਕਾਰੀਆ ਹੈ, ਗੁਰ ਸ਼ਬਦੀਆ ਹੈ, ਗੁਰਮੰਤਰੀਆ ਹੈ, ਉਹ ਨਾ ਲਵੇ ਚਰਨ ਪਾਹੁਲ। ਜਿਵੇਂ ਕਈ ਸਿੰਘ ਆਪਣੇ ਸੰਗਤਾਂ ਆ ਬਾਹਰ ਜਿੱਥੇ ਆਪਾਂ ਚਰਨ ਧੋਂਦੇ ਹਾਂ ਸਾਰੀ ਸੰਗਤ, ਉੱਥੋਂ ਚੂਲੇ ਲਈ ਜਾਂਦੇ ਨੇ, ਨਾਲੇ ਗਾਤਰਾ ਪਾਇਆ ਹੋਇਆ, ਇਹ ਗੱਲ ਰੋਕੀ ਹੈ ਮਹਾਰਾਜ ਨੇ। ਇਸ ਸੁਣ ਲਓ ਕਥਾ ਚ, ਜੇ ਮੈਂ ਕਹਾਂ ਫਿਰ ਤੁਸੀਂ ਸ਼ਾਇਦ ਅਸਰ ਨਾ ਕਰਦੇ। ਮਹਾਰਾਜ ਨੇ ਇਸ ਤਰ੍ਹਾਂ ਆਪਾਂ ਨੂੰ ਸਮਝਾਇਆ ਹੈ ਕਿ ਸਰੋਵਰ ਵਿੱਚ ਉਹਦਾ ਜਲ ਛਕ ਸਕਦੇ ਹਾਂ ਆਪਾਂ, ਪਰ ਜੇ ਲੋਕਾਂ ਦੇ ਮਗਰ ਲੱਗ ਜਾਓ, ਕੋਈ ਬੰਦਾ ਅੰਮ੍ਰਿਤਧਾਰੀ ਹੋ ਕੇ ਉੱਥੋਂ ਚੂਲਾ ਲੈ ਰਿਹਾ ਬਾਹਰੋਂ, ਉਹਨੂੰ ਜੇ ਪੁੱਛਦੇ ਆ ਵੀ ਤੂੰ ਇੱਥੋਂ ਚੂਲਾ ਲੈ ਰਿਹਾ, ਕਹਿੰਦਾ ਮੈਨੂੰ ਕਿਸੇ ਮਹਾਤਮਾ ਨੇ ਕਿਹਾ, ਕੋਈ ਸਾਧੂ ਸੀ, ਕਹਿੰਦਾ ਤੂੰ ਸੰਗਤ ਦੀ ਚਰਨ ਧੂੜੀ ਪੀ। ਉਹ ਸਾਧੂ ਪਤਾ ਨਹੀਂ ਕੌਣ ਹੈ। ਇਸ ਕਰਕੇ ਅਸੀਂ ਤਾਂ ਆਹ ਜਿਹੜਾ ਬਚਨ ਹੈ ਨਾ, ਇਹ ਸਾਨੂੰ ਠੀਕ ਹੈ ਵੀ ਜਦ ਅੰਮ੍ਰਿਤ ਛਕ ਲਿਆ, ਫਿਰ ਸਤਿਗੁਰੂ ਕਹਿੰਦੇ ਭਾਈ ਫਿਰ ਕੋਈ ਚੀਜ਼ ਉਦੋਂ ਉੱਤੇ ਨਹੀਂ ਹੈਗੀ, ਫਿਰ ਹੋਰ ਕੁਛ ਨਹੀਂ ਛਕਣਾ। ਜੇ ਤੁਹਾਨੂੰ ਬਹੁਤਾ ਹੀ ਜ਼ਿਆਦਾ ਹੈ ਵੀ ਅਸੀਂ ਚਰਨ ਪਹੁਲ ਬਾਹਰ ਤੋਂ ਉੱਥੋਂ ਲੈਣੀ ਆ, ਫਿਰ ਸਰੋਵਰ ਇਸੇ ਕਰਕੇ ਬਣਾਏ ਨੇ ਗੁਰਾਂ ਨੇ ਕਿ ਸਰੋਵਰ ਦਾ ਜਲ ਛਕੋ, ਬਾਣੀ ਪੜ੍ਹ ਕੇ ਕੋਲ ਜਲ ਰੱਖ ਲਓ, ਛਕ ਲਓ। ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮਰਿਆਦਾ ਵਾਲਾ ਸਿੰਘ ਦੂਸਰੀ ਕਿਸੇ ਪ੍ਰਕਾਰ ਦੀ ਕੋਈ ਗੱਲ ਕਾਂ, ਕਿਸੇ ਦਾ ਜੂਠਾ ਖਾਣਾ, ਜਾਂ ਕਿਸੇ ਦਾ ਆਖੇ ਸੀਤ ਪ੍ਰਸ਼ਾਦ ਲੈਣਾ। ਮੈਂ ਮਹਾਰਾਜ ਕਹਿੰਦੇ ਸੀਤ ਪ੍ਰਸ਼ਾਦ ਵੀ ਹੁਣ ਹਿਸਾਬ ਦਾ ਹੀ ਹੁੰਦਾ, ਤੋ ਜੇ ਬੇਅੰਮ੍ਰਿਤੀ ਆ ਕੋਈ ਉਹਦਾ ਵੀ ਐਵੇਂ ਲੋਕ ਸੀਤ ਪ੍ਰਸ਼ਾਦ ਲਈ ਜਾਂ ਦਾੜੀ ਕੱਟੀ ਤਾਂ ਵੀ ਲਈ ਜਾਣਗੇ। ਇਹਨਾਂ ਗੱਲਾਂ ਦਾ ਵਿਚਾਰ ਨਹੀਂ ਖਾਲਸਾ ਕਰਦਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਸਭ ਤੋਂ ਸ਼੍ਰੋਮਣੀ ਹੈ। ਜਦੋਂ ਸ਼੍ਰੋਮਣੀ ਅੰਮ੍ਰਿਤ ਛਕ ਲਿਆ, ਜਿਸ ਅੰਮ੍ਰਿਤ ਬਾਰੇ ਗੁਰਾਂ ਨੇ ਕਿਹਾ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਤੇ ਹੁਣ ਪਿੱਛੇ ਨੂੰ ਕਿਉਂ ਜਾਣਾ। ਸ਼੍ਰੋਮਣੀ ਅੰਮ੍ਰਿਤ ਛਕਣ ਤੋਂ ਬਾਅਦ ਹੁਣ ਅੰਮ੍ਰਿਤ ਬਾਣੀ ਹੀ ਛਕਣੀ ਹੈ।
ਚਰਨ ਪਹੁਲੀ ਖੰਡ ਦੇ ਸਿੱਖ ਕਾ ਨਾਤਾ ਮਹਾਨ।
ਹਾਂ, ਇੱਕ ਚੀਜ਼ ਦਾ ਇਹ ਮਹਾਰਾਜ ਕਹਿੰਦੇ ਜ਼ਰੂਰ ਖਿਆਲ ਰੱਖਣਾ ਹੈ ਕਿ ਚਰਨ ਪਹੁਲੀ ਹੈ ਜਿਹੜੇ ਗੁਰਸਿੱਖ ਨੇ, ਫਿਰ ਸਿੱਖਾਂ ਦਾ ਜਿਹੜਾ ਨਾਤਾ ਹੈ ਆਪਸ ਦੇ ਵਿੱਚ, ਉਹਨਾਂ ਨੂੰ ਵਖਰੇਵੇਂ ਵਿੱਚ ਨਹੀਂ ਲਿਆਉਣਾ ਕਿ ਐਵੇਂ ਤਰਕਾਂ ਕਰਨੀਆਂ ਤੂੰ ਹਲੇ ਅੰਮ੍ਰਿਤ ਨਹੀਂ ਛਕਿਆ। ਚਰਨ ਪਹੁਲੀ ਨੂੰ ਖੰਡੇ ਦਾ ਅੰਮ੍ਰਿਤ ਬੇਸ਼ੱਕ ਛਕਾ ਦੇਵੇ, ਸਿੱਖੀ ਦਾ ਸੰਬੰਧ ਦੋਹਾਂ ਵਿੱਚ ਹੈ, ਇਹ ਗੱਲ ਮੰਨੇ।